ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਜ਼ਬੂਰ। ਮੈਂ ਤੇਰੀ ਰੂਹ ਤੋਂ ਬਚ ਕੇ ਕਿੱਥੇ ਜਾਵਾਂ ਜਾਂ ਤੇਰੀ ਹਜ਼ੂਰੀ ਤੋਂ ਕਿੱਥੇ ਨੱਸਾਂ? ਅਸਮਾਨ ਉੱਤੇ ਚੜ੍ਹ ਜਾਵਾਂ ਅਤੇ ਤੂੰ ਉੱਥੇ ਹੈ। ਜੇ ਮੈਂ ਪਾਤਾਲ ਵਿੱਚ ਬਿਸਤਰਾ ਵਿਛਾਵਾਂ ਅਤੇ ਵੇਖ ਤੂੰ ਉੱਥੇ ਵੀ ਹੈ। ਜਵਾਬੀ ਪੜ੍ਹਾਈ, ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਅਤੇ ਪਛਾਣ ਲਿਆ। ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਹੈ। ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਂਦਾ ਹੈ, ਕਿਉਂ ਜੇ ਮੇਰੇ ਦਿਲ ਨੂੰ ਤੂੰ ਹੀ ਬਣਾਇਆ। ਮੇਰੀ ਮਾਂ ਦੇ ਢਿੱਡ ਵਿੱਚ ਤੂੰ ਹੀ ਮੈਨੂੰ ਸ਼ਕਲ ਦਿੱਤੀ। ਮੈਂ ਤੇਰਾ ਸ਼ੁਕਰ ਕਰਾਂਗਾ, ਕਿਉਂ ਜੇ ਮੈਂ ਵੱਖਰੇ ਤਰੀਕੇ ਨਾਲ ਬਣਿਆ ਵਾਂ। ਤੇਰੇ ਕੰਮ ਹੈਰਾਨ ਕਰਨ ਵਾਲੇ ਨੇ, ਮੇਰਾ ਦਿਲ ਇਹਨੂੰ ਚੰਗੀ ਤਰ੍ਹਾਂ ਜਾਣਦਾ ਹੈ। ਐ ਖੁਦਾਵੰਦ, ਤੂੰ ਮੈਨੂੰ ਜਾਂਚ ਅਤੇ ਮੇਰੇ ਦਿਲ ਨੂੰ ਪਛਾਣ। ਮੈਨੂੰ ਅਜ਼ਮਾ ਅਤੇ ਮੇਰੇ ਖਿਆਲਾਂ ਨੂੰ ਜਾਣ ਲੈ ਅਤੇ ਵੇਖ ਭਈ ਮੇਰੇ ਵਿੱਚ ਕੋਈ ਬੁਰੀ ਰਵਿਸ਼ ਤਾਂ ਨਹੀਂ, ਅਤੇ ਮੈਨੂੰ ਹਮੇਸ਼ਾ ਦੀ ਰਾਹ ਵਿੱਚ ਲੈ ਤੁਰ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਹੈ ਅਤੇ ਕਾਦਰ ਮੁਤਲਿਕ ਦਾ ਦਮ ਮੈਨੂੰ ਹਯਾਤੀ ਦਿੰਦਾ ਹੈ। ਜ਼ਬੂਰ। ਖੁਦਾਵੰਦ ਮੇਰੀ ਲੋਅ ਅਤੇ ਮੇਰੀ ਮੁਕਤੀ ਹੈ, ਮੈਨੂੰ ਕਹਿੰਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਹੈ, ਮੈਨੂੰ ਕਹਿੰਦਾ ਖੌਫ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਹੈ, ਮੈਂ ਉਹਦਾ ਹੀ ਤਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ, ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮੀਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚੱਟਾਨ ਉੱਤੇ ਚੜਾਵੇਗਾ। ਹੁਣ ਮੈਂ ਆਪਣੇ ਚਾਰਾਂ ਪਾਸਿਆਂ ਦੇ ਵੈਰੀਆਂ ਤੋਂ ਉੱਚਾ ਕੀਤਾ ਜਾਵਾਂਗਾ। ਮੈਂ ਉਹਦੇ ਖੈਮੇ ਵਿੱਚ ਖੁਸ਼ੀ ਦੀਆਂ ਕੁਰਬਾਨੀਆਂ ਚੜ੍ਹਾਵਾਂਗਾ। ਮੈਂ ਗਾਵਾਂਗਾ, ਮੈਂ ਖੁਦਾਵੰਦ ਦੀ ਵਡਿਆਈ ਕਰਾਂਗਾ। ਯਸਾਇਆ। ਸਾਡੀ ਈਦਗਾਹ ਸਿਓਨ ਉੱਤੇ ਨਜ਼ਰ ਕਰ, ਤੇਰੀਆਂ ਅੱਖੀਆਂ ਯਰੂਸ਼ਲਮ ਨੂੰ ਵੇਖਣਗੀਆਂ ਜਿਹੜੀ ਸਲਾਮਤੀ ਦੀ ਥਾਂ ਹੈ, ਬਲਕਿ ਅਜਿਹਾ ਖੈਮਾ ਹੈ ਜਿਹੜਾ ਹਿਲਾਇਆ ਨਾ ਜਾਵੇਗਾ, ਜਿਹਦੀਆਂ ਮੇਖਾਂ ਵਿੱਚੋਂ ਇੱਕ ਵੀ ਨਾ ਉਖੇੜੀ ਜਾਵੇਗੀ ਅਤੇ ਉਹਦੀਆਂ ਡੋਰੀਆਂ ਵਿੱਚੋਂ ਇੱਕ ਵੀ ਨਾ ਤੋੜੀ ਜਾਵੇਗੀ। ਲੂਕਾ। ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ। ਲੂਕਾ। ਥੋੜ੍ਹੇ ਚਿਰ ਤੋਂ ਬਾਅਦ ਇੰਝ ਹੋਇਆ ਭਈ ਉਹ ਮਨਾਦੀ ਕਰਦਾ ਅਤੇ ਰੱਬ ਦੀ ਖੁਸ਼ਖਬਰੀ ਸੁਣਾਉਂਦਾ ਹੋਇਆ ਸ਼ਹਿਰ ਸ਼ਹਿਰ ਅਤੇ ਪਿੰਡ ਪਿੰਡ ਫਿਰਨ ਲੱਗਿਆ, ਅਤੇ ਉਹ 12 ਉਹਦੇ ਨਾਲ ਸੀ। ਫਿਰ ਇੱਕ ਦਿਨ ਇੰਝ ਹੋਇਆ ਭਈ ਉਹ ਅਤੇ ਉਹਦੇ ਚੇਲੇ ਕਸ਼ਤੀ ਵਿੱਚ ਸਵਾਰ ਹੋਏ ਅਤੇ ਉਹਨੇ ਉਹਨਾਂ ਨੂੰ ਆਖਿਆ ਭਈ ਆਓ ਝੀਲ ਦੇ ਪਾਰ ਚੱਲੀਏ। ਫਿਰ ਉਹ ਗ੍ਰਾਸੀਨੀਆ ਦੇ ਇਲਾਕੇ ਵਿੱਚ ਜਾ ਅਪੜੇ ਜਿਹੜਾ ਉਸ ਪਾਰ ਗਲੀਲ ਦੇ ਸਾਹਮਣੇ ਹੈ। ਜਦੋਂ ਉਹ ਕਿਨਾਰੇ ਉੱਤੇ ਲੱਥਿਆ ਤਾਂ ਉਸ ਸ਼ਹਿਰ ਦਾ ਇੱਕ ਮਰਦ ਉਹਨੂੰ ਮਿਲਿਆ ਜਿਹਦੇ ਵਿੱਚ ਬਦਰੂਆਂ ਸੀ ਅਤੇ ਉਹਨੇ ਬੜੇ ਚਿਰ ਤੋਂ ਕੱਪੜੇ ਨਹੀਂ ਪਾਏ ਸੀ ਅਤੇ ਉਹ ਘਰ ਵਿੱਚ ਨਹੀਂ ਬਲਕਿ ਕਬਰਾਂ ਵਿੱਚ ਰਹਿੰਦਾ ਸੀ। ਉਹ ਯਸੂ ਨੂੰ ਵੇਖ ਕੇ ਚਿਲਾਇਆ ਅਤੇ ਉਹਦੇ ਅੱਗੇ ਡਿੱਗ ਕੇ ਉੱਚੀ ਆਵਾਜ਼ ਵਿੱਚ ਆਖਣ ਲੱਗਿਆ, ਐ ਯਸੂ, ਖੁਦਾਵੰਦ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ? ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਮੈਨੂੰ ਅਜ਼ਾਬ ਵਿੱਚ ਨਾ ਪਾ। ਕਿਉਂ ਜੇ ਉਹ ਉਸ ਨਪਾਕ ਰੂਹ ਨੂੰ ਹੁਕਮ ਦਿੰਦਾ ਸੀ ਭਈ ਇਸ ਬੰਦੇ ਵਿੱਚੋਂ ਨਿਕਲ ਜਾ, ਇਸ ਲਈ ਭਈ ਉਹਨੇ ਉਹਨੂੰ ਅਕਸਰ ਫੜਿਆ ਸੀ ਅਤੇ ਕਈ ਵਾਰੀ ਲੋਕ ਉਹਨੂੰ ਜ਼ੰਜੀਰਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਕਾਬੂ ਵਿੱਚ ਰੱਖਦੇ ਸੀ। ਫਿਰ ਵੀ ਉਹ ਜ਼ੰਜੀਰਾਂ ਨੂੰ ਤੋੜ ਦਿੰਦਾ ਸੀ ਅਤੇ ਬਦਰੂਆਂ ਉਹਨੂੰ ਬਿਆਬਾਨ ਵਿੱਚ ਭਜਾਏ ਫਿਰਦੀਆਂ ਸੀ। ਯਸੂ ਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਹੈ? ਉਹਨੇ ਆਖਿਆ, ਲਸ਼ਕਰ, ਕਿਉਂ ਜੇ ਉਹਦੇ ਵਿੱਚ ਬਹੁਤ ਸਾਰੀਆਂ ਬਦਰੂਆਂ ਸੀ ਅਤੇ ਉਹ ਉਹਦੀ ਮਿਹਨਤ ਕਰਨ ਲੱਗੀਆਂ ਭਈ ਸਾਨੂੰ ਡੂੰਘੇ ਖੱਡੇ ਵਿੱਚ ਜਾਣ ਦਾ ਹੁਕਮ ਨਾ ਦੇ। ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਗੌਲ ਚੱਲ ਰਿਹਾ ਸੀ। ਉਹਨਾਂ ਨੇ ਉਹਦੀ ਮਿਹਨਤ ਕੀਤੀ ਭਈ ਸਾਨੂੰ ਉਹਦੇ ਅੰਦਰ ਜਾਣ ਦੇ। ਉਹਨੇ ਉਹਨਾਂ ਨੂੰ ਜਾਣ ਦਿੱਤਾ ਅਤੇ ਬਦਰੂਆਂ ਉਸ ਬੰਦੇ ਵਿੱਚੋਂ ਨਿਕਲ ਕੇ ਸੂਰਾਂ ਦੇ ਅੰਦਰ ਗਈਆਂ ਅਤੇ ਗੌਲ ਖੜਾੜੇ ਉੱਤੋਂ ਝਪਟ ਕੇ ਝੀਲ ਵਿੱਚ ਜਾ ਪਿਆ ਅਤੇ ਡੁੱਬ ਮਰਿਆ। ਇਹ ਮਾਜਰਾ ਵੇਖ ਕੇ ਸੂਰ ਚਰਾਉਣ ਵਾਲੇ ਨਸੇ ਤੇ ਜਾ ਕੇ ਸ਼ਹਿਰ ਤੇ ਪਿੰਡ ਵਿੱਚ ਖਬਰ ਦਿੱਤੀ। ਲੋਕੀ ਉਸ ਮਾਜਰੇ ਨੂੰ ਵੇਖਣ ਲਈ ਨਿਕਲੇ ਤੇ ਯਿਸੂ ਦੇ ਕੋਲ ਆ ਕੇ ਉਸ ਬੰਦੇ ਨੂੰ ਜਿਹਦੇ ਵਿੱਚੋਂ ਬਦਰੂਆਂ ਨਿਕਲੀਆਂ ਸੀ ਕੱਪੜੇ ਪਾਏ ਤੇ ਹੋਸ਼ ਵਿੱਚ ਯਿਸੂ ਦੇ ਪੈਰਾਂ ਦੇ ਕੋਲ ਬੈਠਿਆਂ ਵੇਖਿਆ ਤੇ ਡਰ ਗਏ। ਤੇ ਵੇਖਣ ਵਾਲਿਆਂ ਨੇ ਉਹਨਾਂ ਨੂੰ ਖਬਰ ਦਿੱਤੀ ਵੀ ਜਿਹਦੇ ਵਿੱਚ ਬਦਰੂਆਂ ਸੀ ਉਹ ਕਿੰਝ ਠੀਕ ਹੋਇਆ। ਤੇ ਗਰਾਸੀਨੀਆ ਦੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੇ ਉਹਦੇ ਅੱਗੇ ਮਿੰਨਤ ਕੀਤੀ ਵੀ ਸਾਡੇ ਕੋਲੋਂ ਟੁਰ ਜਾ, ਕਿਉਂਕਿ ਉਹਨਾਂ ਉੱਤੇ ਬੜਾ ਖੌਫ ਛਾ ਗਿਆ ਸੀ। ਇਸ ਲਈ ਉਹ ਕਸ਼ਤੀ ਉੱਤੇ ਚੜ੍ਹ ਕੇ ਪਰਤ ਗਿਆ। ਪਰ ਜਿਸ ਬੰਦੇ ਵਿੱਚੋਂ ਬਦਰੂਆਂ ਨਿਕਲ ਗਈਆਂ ਸੀ ਉਹਦੀ ਮਿਹਨਤ ਕਰਕੇ ਆਖਣ ਲੱਗਿਆ ਵੀ ਮੈਨੂੰ ਆਪਣੇ ਨਾਲ ਰਹਿਣ ਦੇ। ਪਰ ਯਿਸੂ ਨੇ ਉਹਨੂੰ ਰੁਖਸਤ ਕਰਕੇ ਆਖਿਆ, ਆਪਣੇ ਘਰ ਨੂੰ ਪਰਤ ਕੇ ਲੋਕਾਂ ਨੂੰ ਦੱਸ ਵੀ ਰੱਬ ਨੇ ਤੇਰੇ ਲਈ ਕੈਸੇ ਵੱਡੇ ਕੰਮ ਕੀਤੇ। ਰੋਮੀਓ, ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਮੈਥੀਅਸ, ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਅਮਾਲ, ਪੌਲੁਸ ਨੇ ਅਰਯੂਪਗਸ ਵਿੱਚ ਖੜ੍ਹੇ ਹੋ ਕੇ ਆਖਿਆ, ਐ ਇਥਨੇ ਵਾਲਿਓ, ਮੈਂ ਵੇਖਦਾ ਵਾਂ ਭਈ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ। ਜਿਸ ਰੱਬ ਨੇ ਜੱਗ ਤੇ ਉਹਦੀਆਂ ਸਾਰੀਆਂ ਸ਼ਾਵਾਂ ਨੂੰ ਬਣਾਇਆ ਉਹ ਅਸਮਾਨ ਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਏ, ਕਿਉਂਕਿ ਉਹ ਤੇ ਆਪ ਸਾਰਿਆਂ ਨੂੰ ਹਯਾਤੀ ਤੇ ਸਾਹ ਤੇ ਸਭ ਕੁਝ ਦਿੰਦਾ ਏ। ਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਤੇ ਉਹਦੀਆਂ ਮਿਆਦਾਂ ਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ, ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਟਟੋਲ ਕੇ ਉਹਨੂੰ ਪਾਣ। ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ, ਕਿਉਂਕਿ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਵੀ ਅਸੀਂ ਤੇ ਉਹਦੀ ਵੀ ਨਸਲ ਹਾਂ। ਰੋਮੀਓ, ਕਿਉਂਕਿ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ, ਤੇ ਜਿਸਮਾਨੀ ਨੀਅਤ ਮੌਤ ਏ ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨ ਏ। ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ। ਸ਼ਰਤ ਇਹ ਹੈ ਵੀ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹ ਹੀ ਰੱਬ ਦੇ ਪੁੱਤਰ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ, ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਿਆਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਏ, ਕਿਉਂਕਿ ਰੱਬ ਸਭ ਦਾ ਹਾਕਮ ਏ। ਇਸ ਲਈ ਸਭ ਕੁਝ ਲਾਮਤ ਨਾ ਹੀ ਸਿਆਣ ਤੇ ਉਹਦਾ ਲਾਮਤ ਨਾ ਹੀ ਇਜ਼ਹਾਰ ਏ। ਰੂਹ ਲਾ ਫਾਨੀ ਸੱਚਿਆਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਅਲੂਹੀਅਤ ਲਈ ਮਾਦਰ ਪਿਦਰ ਨਾਮ ਏ ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ। ਜਿਵੇਂ ਫਿਰ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ। ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਹਾਂ। ਲਾਮਹਿਦੂਦ ਹਯਾਤੀ ਤੇ ਪਿਆਰ ਵਿੱਚ ਕੋਈ ਬਿਮਾਰੀ, ਪਾਪ ਤੇ ਨਾ ਹੀ ਕੋਈ ਮੌਤ ਹੁੰਦੀ ਏ। ਤੇ ਸਹੀਫੇ ਵਾਜ਼ਿਆ ਕਰਦੇ ਨੇ ਭਈ ਅਸੀਂ ਲਾਮਹਿਦੂਦ ਰੱਬ ਵਿੱਚ ਜਿਉਂਦੇ, ਟੁਰਦੇ ਫਿਰਦੇ ਤੇ ਮੌਜੂਦ ਹਾਂ। ਗਲਤੀ ਦੀ ਜ਼ੋਰਦਾਰ ਗੂੰਜ ਸਿਆਹੀ ਤੇ ਅਫਰਾ ਤਫਰੀ ਤੋਂ ਹਟ ਕੇ ਸੱਚਿਆਈ ਦੀ ਆਵਾਜ਼ ਹਾਲੇ ਵੀ ਬੁਲਾਉਂਦੀ ਏ। ਆਦਮ, ਤੂੰ ਕਿੱਥੇ ਹੈ? ਸ਼ਾਊਰ, ਤੂੰ ਕਿੱਥੇ ਹੈ? ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਹੋ ਰਹਿੰਦੇ ਹੋ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਭਈ ਬਦੀ ਸਿਆਣ ਏ? ਜਾਂ ਕੀ ਤੁਸੀਂ ਇਸ ਜ਼ਿੰਦਾ ਇਮਾਨ ਵਿੱਚ ਰਹਿੰਦੇ ਹੋ ਭਈ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ? ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਭਈ ਰੱਬ ਹੀ ਇਨਸਾਨ ਉੱਤੇ ਹਕੂਮਤ ਕਰਨ ਵਾਲੀ ਇਕੱਲੀ ਸਿਆਣ ਏ, ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ। ਜਿਵੇਂ ਭਈ ਇਹ ਸ਼ੁਰੂ ਵਿੱਚ ਸੀ ਤੇ ਇਹ ਇਸ ਤਰਫ਼ ਤੋਂ ਰੁਕਿਆ ਰਹੇਗਾ ਭਈ ਤੂੰ ਕਿੱਥੇ ਹੈ? ਇਹ ਰੂਪ ਜ਼ਦਾ ਮਾਂਗੇ ਭਈ ਐ ਆਦਮ ਤੂੰ ਕਿੱਥੇ ਹੈ। ਇਹ ਗੱਲ ਸਿਰ, ਦਿਲ, ਢਿੱਡ, ਲਹੂ, ਆਂਦਰਾਂ ਵਗੈਰਾ ਦੀ ਬਾਰਯਾਬੀ ਤੋਂ ਪੂਰੀ ਹੁੰਦੀ ਏ ਭਈ ਵੇਖ ਮੈਂ ਇੱਥੇ ਹਾਂ। ਬਦਨ ਵਿੱਚ ਖੁਸ਼ੀ ਅਤੇ ਹਯਾਤੀ ਨੂੰ ਲੱਭਦਿਆਂ ਹੋਏ ਪਰ ਸਿਰਫ ਇੱਕ ਭਰਮ, ਝੂਠੇ ਦਾਅਵੇ, ਝੂਠੀ ਖੁਸ਼ੀ, ਪੀੜ, ਪਾਪ, ਬਿਮਾਰੀ ਅਤੇ ਮੌਤ ਦੀ ਮਿਲਾਵਟ ਨੂੰ ਹੀ ਪਾਉਂਦਿਆਂ ਹੋਏ। ਬਦਨ ਰੂਹ ਦੇ ਖਿਲਾਫ ਖਾਹਿਸ਼ ਕਰਦੀ ਏ, ਜਿੰਨੀ ਚੰਗਿਆਈ ਬੁਰਿਆਈ ਦੇ ਨਾਲ ਮੁਵਾਫਕਤ ਰੱਖ ਸਕਦੀ ਏ, ਬਦਨ ਅਤੇ ਰੂਹ ਇੱਕ ਦੂਜੇ ਦੇ ਨਾਲ ਓਨੇ ਇਕੱਠੇ ਨਹੀਂ ਰਹਿ ਸਕਦੇ। ਜੰਮੀ ਹੋਈ ਜਾਂ ਅੱਧੀ ਰਾਹ ਉੱਤੇ ਤੁਰਨਾ ਜਾਂ ਰੂਹ ਅਤੇ ਮਾਦੇ ਤੋਂ, ਸੱਚਿਆਈ ਅਤੇ ਗਲਤੀ ਤੋਂ ਬਰਾਬਰ ਕੰਮ ਕਰਨ ਦੀ ਆਸ ਰੱਖਣਾ ਸਿਆਣ ਨਹੀਂ ਏ, ਪਰ ਇੱਕ ਰਾਹ ਹੈ ਏ, ਯਾਨੀ ਰੱਬ ਅਤੇ ਉਹਦਾ ਖਿਆਲ, ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਦਿੰਦਾ ਏ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਿਆਈ ਇੱਕ ਨਵੀਂ ਮਖਲੂਕ ਬਣਾਉਂਦੀ ਏ ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਅਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਅਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਹੈ। ਆਓ ਅਸੀਂ ਇਸ ਅਕੀਦੇ ਤੋਂ ਜਾਨ ਛੁੜਾਈਏ ਵੀ ਇਨਸਾਨ ਰੱਬ ਤੋਂ ਵੱਖਰਾ ਹੈ ਅਤੇ ਬਸ ਇਲਾਹੀ ਅਸੂਲ ਹਯਾਤੀ ਦੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਰੱਕੀ ਲਈ ਰਵਾਨਗੀ ਦਾ ਵੱਡਾ ਨੁਕਤਾ ਆਉਂਦਾ ਹੈ। ਸਾਇੰਸ ਵਿੱਚ ਰੱਬ ਅਤੇ ਇਨਸਾਨ ਰਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਬੀਅਤ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ ਰੂਹਾਨੀ ਕਾਮਲ ਅਤੇ ਹਰ ਅਮਲ ਵਿੱਚ ਹਮਾਂਗੇ। ਇੱਕ ਕਾਮਲ ਨਮੂਨੇ ਨੂੰ ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਦੋ ਬਜਾਏ ਇਹਦੇ ਬਦ ਅਖਲਾਕ ਮੁਖਾਲਫ ਦੇ। ਖਿਆਲਾਂ ਦੀ ਰੂਹਾਨੀਅਤ ਤੁਹਾਡੀ ਸਿਆਣ ਨੂੰ ਰੋਸ਼ਨ ਕਰਦੀ ਅਤੇ ਇਹਦੇ ਵਿੱਚ ਇਲਾਹੀ ਸਿਆਣ ਯਾਨੀ ਹਯਾਤੀ ਲਿਆਉਂਦੀ ਏ ਨਾ ਪਈ ਮੌਤ। ਇਹ ਗੱਲ ਅੰਦਰਾਜ ਵਿੱਚ ਏ ਵੀ ਇੱਕ ਵਾਰ ਯਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਿਮੈਂਸ਼ੀਆ ਆਖਿਆ ਜਾਂਦਾ ਏ। ਸ਼ੈਤਾਨ ਜਾਂ ਬਦਰੂਹ ਨੇ ਜਵਾਬ ਦਿੱਤਾ ਵੀ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਸੂ ਨੇ ਉਸ ਬਦਰੂਹ ਨੂੰ ਬਾਹਰ ਕੱਢਿਆ ਅਤੇ ਪਾਗਲ ਸ਼ਖਸ ਬਦਲ ਗਿਆ ਅਤੇ ਉਹ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਾ ਹੋਇਆ ਵਿਖਾਲੀ ਦਿੰਦਾ ਏ ਵੀ ਯਸੂ ਸ਼ੈਤਾਨ ਨੂੰ ਖੁਦ ਜ਼ਾਹਰ ਹੋਣ ਅਤੇ ਫਿਰ ਬਰਬਾਦ ਹੋਣ ਦੀ ਵਜ੍ਹਾ ਬਣਿਆ। ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਅਤੇ ਨਿਉਂ ਡਰ, ਲਾਇਲਮੀ ਅਤੇ ਪਾਪ ਏ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਏ ਜਿਹੜੀ ਸ਼ਾਉਰੀ ਤੌਰ 'ਤੇ ਕਬੂਲ ਕੀਤੀ ਜਾਂਦੀ ਏ ਨਾ ਫਿਰ ਬਰਬਾਦ ਕੀਤੀ ਜਾਂਦੀ ਏ। ਹਮੇਸ਼ਾ ਮਰੀਜ਼ਾਂ ਦੇ ਡਰ ਨੂੰ ਦੂਰ ਕਰਕੇ ਇਲਾਜ ਕਰਨਾ ਸ਼ੁਰੂ ਕਰੋ। ਜੇ ਤੁਸੀਂ ਪੂਰੇ ਤੌਰ 'ਤੇ ਡਰ ਨੂੰ ਦੂਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਡਾ ਮਰੀਜ਼ ਚੰਗਾ ਹੋ ਜਾਵੇਗਾ। ਪਾਗਲਪਨ ਦਾ ਇਲਾਜ ਖਾਸ ਤੌਰ 'ਤੇ ਬਹੁਤ ਦਿਲਚਸਪ ਏ, ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਇਆ ਇਹ ਦੂਜੀ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸੱਚਿਆਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਏ ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਏ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਏ ਇਹ ਉਹ ਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ, ਯਾਨੀ ਉਹ ਅਣਹੋਣੀ ਜਿਹਨੂੰ ਮਾਦਾ ਜ਼ੇਨ ਕਬੂਲ ਕਰ ਸਕਦਾ ਏ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਏ। ਇਹ ਦੁੱਖ ਸਹਿ ਸਕਦਾ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਏ। ਇਹਦੇ ਨਾਲ ਨਾਲ ਇਹ ਹਕੀਕਤ ਵੀ ਸੱਚਿਆਈ ਅਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ, ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਾਨਮਈ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ ਅਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਿਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਏ। ਜਦੋਂ ਮਾਦੇ ਉੱਤੇ ਅਕੀਦੇ ਨੂੰ ਫਤਿਹ ਕਰ ਲਿਆ ਜਾਂਦਾ ਏ ਅਤੇ ਸ਼ਾਉਰ ਚੰਗਾ ਬਦਨ ਬਣਾਉਂਦਾ ਏ। ਰੂਹਾਨੀ ਫਹਿਮ ਦੇ ਰਾਹੀਂ ਮਾਦੀ ਅਕੀਦੇ ਨੂੰ ਠੀਕ ਕਰੋ ਅਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾ ਦੇਵੇਗੀ। ਰੱਬ ਨੂੰ ਦੁਖੀ ਕਰਨ ਦੇ ਸਵਾਹ ਤੁਸੀਂ ਕਦੀ ਨਹੀਂ ਡਰੋਗੇ ਅਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਵੀ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਏ। ਇਨਸਾਨ ਨੂੰ ਰੱਬ ਵੱਲ ਮਤਵੱਜਾ ਹੋਣਾ ਚਾਹੀਦਾ ਏ ਅਤੇ ਉਹਨਾਂ ਦੇ ਮਕਸਦ ਅਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਆਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਏ ਅਤੇ ਲਾਮੁਤਨਾਹੀ ਦਾ ਮੁਨਾਸਬ ਦਰਾਕ ਪਾਉਣਾ ਚਾਹੀਦਾ ਏ ਤਾਂ ਜੋ ਪਾਪ ਅਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਲਾਂ ਅਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਅਤੇ ਇੱਕ ਉੱਚਾ ਅਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਸਿਆਣ ਬਦਨੀ ਹਿੱਸਾਂ ਦੀ ਮਾਲਕ ਹੈ ਅਤੇ ਬਿਮਾਰੀ, ਪਾਪ ਅਤੇ ਮੌਤ ਨੂੰ ਫਤਿਹ ਕਰ ਸਕਦੀ ਹੈ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਅਤੇ ਇਹਦੇ ਅਹਿਸਾਸ ਅਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੁਵਤ ਵਿੱਚ ਜਾਗੋ ਅਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਅਤੇ ਕੋਈ ਵੀ ਸ਼ੈ ਇਸ ਕਾਬਲ ਅਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ 'ਤੇ ਇਨਸਾਨ ਨੂੰ ਦਿੱਤੀ ਗਈ ਹੈ। ਰੂਹਾਨੀ ਹਯਾਤੀ ਅਤੇ ਬਰਕਤ ਦੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਅਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਦੋਂ ਅਸੀਂ ਮਸੀਹ ਸਾਇੰਸ ਵਿੱਚ ਰਾਹ ਜਾਣਦੇ ਹਾਂ ਅਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਅਤੇ ਵੇਖਾਂਗੇ ਸਾਰਾ ਜਲਾਲ ਧਰਤੀ ਅਤੇ ਅਸਮਾਨ ਅਤੇ ਇਨਸਾਨ ਲਈ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।